ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਦ ਪਾਪਾਂ ਖਾਏ।
ਦੀਵਾ ਬਲੇ ਅੰਧੇਰਾ ਜਾਏ, ਜਿਵੇਂ ਦੀਵਾ ਬਲਦਾ ਹੈ ਅੰਧੇਰਾ ਝਟਪਟ ਦੂਰ ਹੋ ਜਾਂਦਾ ਹੈ, ਐਵੇਂ ਨਾਮ ਮੂੰਹੋਂ ਨਿਕਲਿਆ ਨੀ ਤੇ ਅੰਦਰ ਹਿਰਦੇ ਚਾਨਣ ਹੋਇਆ ਨੀ, ਨਾਮ ਦੀ ਪ੍ਰਾਪਤੀ ਹੋਈ ਨੀ ਤੇ ਹਿਰਦੇ ਚ ਚਾਨਣ ਹੋਇਆ ਨੀ, ਨਾਲ ਦੀ ਨਾਲ ਚਾਨਣ ਹੋਣਾ ਚਾਹੀਦਾ। ਜਿਹੜੇ ਲੋਕ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਨੇ ਚਾਨਣ ਹੋਇਆ ਨੀ, ਉਹ ਹੋਰੇ ਕੁਛ ਲੱਗੇ ਨੇ, ਉਹ ਨਾਮ ਨਹੀਂ ਹੈ। ਇਹ ਗੱਲ ਤਾਂ ਆਖੀ ਹੈ ਜਿਵੇਂ ਦੀਵਾ ਬਣ ਸਾਰੇ ਹਨੇਰਾ ਚਲਿਆ ਜਾਂਦਾ, ਨਾਮ ਦੇ ਉਚਾਰਨ ਨਾਲ ਹੀ ਹਨੇਰਾ ਚਲਿਆ ਜਾਣਾ ਚਾਹੀਦਾ, ਨਾਮ ਦੀ ਪ੍ਰਾਪਤੀ ਦੇ ਨਾਲ ਹੀ ਹਨੇਰਾ ਚਲਿਆ ਜਾਣਾ ਚਾਹੀਦਾ, ਅਗਿਆਨਤਾ ਦੂਰ ਹੋਣੀ ਚਾਹੀਦੀ ਹੈ। ਜੇ ਐਸਾ ਨਹੀਂ ਹੋ ਰਿਹਾ, ਨਾਮ ਦੀ ਜਗ੍ਹਾ ਕੋਈ ਫਰੌਡ ਹੋ ਰਿਹਾ ਉਹਨਾਂ ਨਾਲ, ਉਹ ਸਮਝਣ ਇਸ ਗੱਲ ਨੂੰ ਕੀ ਫਰੌਡ ਹੋ ਰਿਹਾ, ਕੌਣ ਕਰ ਰਿਹਾ, ਕਿਉਂ ਕਰ ਰਿਹਾ, ਉਹ ਫਰੌਡ ਹੈ, ਨਾਮ ਨਹੀਂ ਹੈ। ਵੇਦ ਪਾਠ ਮਤ ਪਾਪਾਂ ਖਾਏ, ਜੋ ਵੇਦ ਪਾਠ ਹੈ ਨਾ, ਗੁਰਬਾਣੀ ਵੀ ਵੇਦ ਪਾਠ ਹੈ, ਇਹ ਤਾਂ ਪਾਠ ਹੈ, ਮਤ ਪਾਪਾਂ ਦੀ ਮਤ ਨੂੰ ਖਾ ਜਾਂਦੀ ਹੈ, ਯਾਨੀ ਹੁਕਮ ਦਾ ਵਿਰੋਧ ਕਰਨ ਤੋਂ ਰੋਕਦੀ ਹੈ ਗੁਰਬਾਣੀ, ਹੁਕਮ ਦਾ ਵਿਰੋਧ ਕਰਨ ਤੋਂ ਰੋਕਦੀ ਹੈ ਪਾਪਾਂ ਨੂੰ ਖਾਣਾ, ਇਹ ਹੈ ਰੋਕਣਾ ਹੀ ਪਾਪਾਂ ਨੂੰ ਖਾਣਾ, ਹੁਕਮ ਨੂੰ ਭਾਣੇ ਨੂੰ ਮਿੱਠਾ ਕਰਕੇ ਖਾਣਾ ਪਾਪਾਂ ਨੂੰ ਖਾਣਾ ਇੱਕੋ ਗੱਲ ਹੈ।
ਹਾਂਜੀ, ਉਗਵੈ ਸੂਰ ਨਾ ਜਾਪੈ ਚੰਦ, ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ।
ਜਿਵੇਂ ਸੂਰਜ ਚੜ੍ਹਨ ਨਾਲ ਚੰਦਰਮਾ ਜਿੱਥੇ ਹੁੰਦਾ ਉਹਦਾ ਹੋਣਾ ਨਾ ਹੋਣਾ ਬਰਾਬਰ ਹੈ, ਜਿੱਥੇ ਸੂਰਜ ਚੜ੍ਹਦਾ ਚੰਦਰਮਾ ਅਲੋਪ ਹੋ ਜਾਂਦਾ ਉੱਥੇ ਦੀਂਦਾ ਹੀ, ਐਵੇਂ ਜਿੱਥੇ ਗਿਆਨ ਦਾ ਚਾਨਣ ਹੁੰਦਾ ਅਗਿਆਨਤਾ ਉੱਥੇ ਅਲੋਪ ਹੋ ਜਾਂਦੀ ਹੈ, ਵਿੱਚ ਹੀ ਗੁੰਮ ਹੋ ਜਾਂਦੀ ਹੈ, ਅਗਿਆਨਤਾ ਵਿੱਚ ਹੀ ਖਤਮ ਹੋ ਜਾਂਦੀ ਹੈ, ਭਸਮ ਹੋ ਜਾਂਦੀ ਹੈ, ਹੁੰਦੀ ਹੋਈ ਵੀ ਨਹੀਂ ਹੁੰਦੀ ਜਾਪਦੀ, ਅਗਿਆਨ ਮਟੰਤ ਪੜ ਜਾਂਦੀ ਹੈ।
ਇਹਦਾ ਭਾਵ ਹੈ ਕਿ ਸੂਰਜ ਨੂੰ ਚਿੱਤ ਕਿਹਾ ਤੇ ਚੰਦ ਨੂੰ ਮਨ ਕਿਹਾ, ਹੈ ਜੀ, ਇੱਥੋਂ ਇਹ ਗੱਲ ਸਿੱਧ ਹੋ ਜਾਂਦੀ ਹੈ
ਜੀ,
ਜੋ ਮਨ ਦਾ ਅੰਧੇਰਾ ਉਹ ਮਿਟ ਜਾਂਦਾ ਜਦੋਂ ਚਿੱਤ ਦੇ ਅੰਦਰ
ਹਾਂ ਗਿਆਨ ਪ੍ਰਗਾਸ਼ ਹੋ ਜਾਂਦਾ। ਹਾਂਜੀ,
ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ।
ਭਾਵੇਂ ਵੇਦ ਪਾਠ ਲੋਕ ਪੜ੍ਹਦੇ ਨੇ ਲੱਗੇ ਨੇ, ਪਰ ਉਹ ਸੰਸਾਰ ਦੀ ਕਾਰ ਕਰਕੇ ਲੱਗੇ ਨੇ, ਅੰਦਰ ਚਾਨਣ ਕਰਨ ਵਾਸਤੇ ਨਹੀਂ ਲੱਗੇ ਹੋਏ, ਔਰ ਪਾਪਾਂ ਨੂੰ ਨਾਸ ਕਰਨ ਵਾਸਤੇ ਨਹੀਂ ਲੱਗੇ ਹੋਏ, ਆਪਣੇ ਪਾਪ ਅੰਦਰੋਂ ਮਿਟਾਉਣ ਵਾਸਤੇ ਨਹੀਂ ਲੱਗੇ ਹੋਏ। ਉਹ ਸੰਸਾਰ ਦੀ ਕਾਰ ਹੈ ਵੀ ਇੰਨੇ ਪੈਸੇ ਲੈ ਲਓ, ਆਹ ਪਾਠ ਕਰ ਦੋ ਸਾਡੇ, ਇੰਨੇ ਪਾਠ ਕਰ ਦੋ ਵੇਦ, ਉਹ ਤਾਂ ਕਿੱਤਾ ਹੈ ਉਹਨਾਂ ਦਾ, ਉਹ ਕਿੱਤੇ ਵਜੋਂ ਪਾਠ ਕਰਦੇ ਨੇ, ਜਿਵੇਂ ਗੁਰਬਾਣੀ ਦੇ ਵੀ ਪਾਠ ਕਿੱਤੇ ਵਜੋਂ ਹੁੰਦੇ ਨੇ, ਉਹਨਾਂ ਲੋਕਾਂ ਦੇ ਕੋਈ ਅਸਰ ਨਹੀਂ ਹੁੰਦਾ ਹੁੰਦਾ ਪਾਠ ਦਾ, ਜਿਹੜੇ ਕਿੱਤਾ ਉਹਨਾਂ ਦਾ ਕਰਮ ਧੰਦਾ ਹੁੰਦਾ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਪੰਡਿਤ ਪੜ੍ਹਦੇ ਵੀ ਨੇ ਵੇਦਾਂ ਨੂੰ, ਵਿਚਾਰ ਵੀ ਕਰਦੇ ਨੇ, ਪਰ ਬਿਨ ਬੁੱਝੇ ਸਭ ਹੋਏ ਖੁਆਰ, ਹੋਏ ਬੁੱਝਿਆ ਨੀ ਉਹ ਕੀ ਕਹਿੰਦਾ ਵੇਦ, ਸਮਝਿਆ ਨੀ ਵੇਦ ਕੀ ਕਹਿੰਦਾ, ਇਸ ਕਰਕੇ ਖੁਆਰੀ ਉਹਨਾਂ ਦੇ ਪੱਲੇ ਪਈ ਰਹਿੰਦੀ ਹੈ। ਖੁਆਰ ਵੀ ਹੁੰਦੇ ਰਹਿੰਦੇ ਨੇ, ਪੜ੍ਹਦੇ ਵੀ ਰਹਿੰਦੇ ਨੇ, ਵਿਚਾਰਦੇ ਵੀ ਰਹਿੰਦੇ ਨੇ, ਜਾਂਦੇ ਵੀ ਰਹਿੰਦੇ ਨੇ, ਮਰਦੇ ਵੀ ਰਹਿੰਦੇ।
ਸਿੱਖਾ ਦੇਖੀ ਸਵਾਂਗ ਧਰ ਭੂਲੇ ਪਟਕੇ ਖਾਏ, ਇਹ ਗੱਲ।
ਹਾਂਜੀ ਹਾਂਜੀ,
ਨਾਨਕ ਗੁਰਮੁਖੀ ਉਤਰਸ ਪਾਰ।
ਨਾਨਕ ਕਹਿੰਦਾ ਗੁਰਮੁਖ ਜਿਹੜਾ ਹੈਗਾ, ਜਿਹੜਾ ਬੁੱਝ ਲੈਂਦਾ ਉਹ ਪਾਰ ਉਤਰ ਜਾਂਦਾ ਸਭ ਸਾਧਾਂ ਤੋਂ। ਗੁਰਮੁਖਾਂ ਦਾ ਤਰੀਕਾ ਵੇਦਾਂ ਨੂੰ ਪੜ੍ਹਨਾ ਬਚਣਾ ਹੋਰ ਹੈ, ਸੰਸਾਰੀ ਲੋਕਾਂ ਦਾ ਪੰਡਤਾਂ ਦਾ ਪੜ੍ਹਨਾ ਹੋਰ ਹੈ, ਵਿਦਵਾਨਾਂ ਦਾ ਬਾਣੀ ਨੂੰ ਪੜ੍ਹਨਾ ਹੋਰ ਗੱਲ ਹੈ, ਗੁਰਮੁਖਾਂ ਦਾ ਪੜ੍ਹਨਾ ਹੋਰ ਗੱਲ ਹੈ। ਵਿਦਵਾਨਾਂ ਨੇ ਬਾਣੀ ਪੜ੍ਹੀ ਹੈ, ਟੀਕੇ ਲਿਖੇ ਨੇ, ਕੱਖ ਵੀ ਪੱਲੇ ਨਹੀਂ ਪਿਆ, ਨਾ ਪਵੇ ਇਹਨਾਂ ਦੇ, ਨਾ ਗਾਹ ਨੂੰ ਪੈਣਾ। ਹਾਂਜੀ,
ਮਹੱਲਾ ਪਹਿਲਾ ਸ਼ਬਦ ਹੈ ਸਵਾਦ ਨਾ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ।
ਜਿਹਨਾਂ ਨੂੰ ਸ਼ਬਦ ਦਾ ਉਪਦੇਸ਼ ਚੋਂ ਰਸ ਨਹੀਂ ਆਇਆ, ਨਾਮ ਨਾ ਲੱਗੋ ਪਿਆਰ, ਨਾਮ ਨਾਲ ਪਿਆਰ ਨਹੀਂ ਲੱਗਿਆ, ਉਹਨਾਂ ਦਾ ਨਾਮ ਨਾਲ ਪਿਆਰ ਵੀ ਨਹੀਂ ਲੱਗਿਆ, ਜਿਨ੍ਹਾਂ ਨੂੰ ਸ਼ਬਦ ਦਾ ਰਸ ਨਹੀਂ ਆਇਆ ਉਹਨਾਂ ਦਾ ਨਾਮ ਨਾਲ ਪਿਆਰ ਵੀ ਨਹੀਂ ਲੱਗਿਆ। ਰਸਨਾ ਫਿੱਕਾ ਬੋਲਣਾ, ਜਦੋਂ ਬੋਲਦੇ ਨੇ ਨਾ ਬੋਲ ਕੇ ਦੱਸਦੇ ਨੇ ਰਸਨਾ, ਉਹ ਚ ਰਸ ਨਹੀਂ ਹੁੰਦਾ ਬੋਲਣ ਚ, ਫਿੱਕਾ ਹੁੰਦਾ ਹੈ, ਫਿੱਕਾ ਬੋਲਦੇ ਨੇ, ਝੂਠ ਬੋਲਦੇ ਨੇ, ਮਿੱਤ ਮਿੱਤ ਹੋਈ ਖੁਆਰ ਖੁਆਰ ਹੋਏ ਜਾਂਦੇ ਨੇ, ਆਪਾਂ ਵਿਰੋਧੀ ਗੱਲਾਂ ਕਰੀ ਜਾਂਦੇ ਨੇ, ਕੋਈ ਗੱਲ ਟਿਕਾਣੇ ਦੀ ਹੁੰਦੀ ਹੋਈ ਨੀ, ਜੇ ਕੋਈ ਸਵਾਲ ਕਰੇ ਤਾਂ ਉਹਨਾਂ ਦਾ ਕੋਈ ਜਵਾਬ ਹੀ ਨਹੀਂ ਹੁੰਦਾ, ਕੁਛ ਹੋ ਰਿਹਾ।
ਠੀਕ ਹੈ ਜੀ, ਸ਼ਬਦ ਤੋਂ ਹੀ ਜੋ ਗੁਰਬਾਣੀ ਦੀ ਸਮਝ ਹੈ ਇਹਦੇ ਚੋਂ ਨਾਮ ਪੈਦਾ ਹੋਣਾ ਸੀ। ਹਾਂਜੀ, ਜਦੋਂ ਸਮਝ ਨਹੀਂ ਆਈ ਗੁਰਬਾਣੀ ਤਾਂ ਨਾਮ ਨਹੀਂ ਪੈਦਾ ਹੋ ਸਕਿਆ,
ਗਿਆਨ ਪੱਲੇ ਨਹੀਂ ਪੈ ਸਕਿਆ, ਤੇ ਗਿਆਨ ਨਹੀਂ ਉਹਦਾ ਸ਼ੰਕਾ ਦੂਰ ਕਰਨਾ ਤਾਂ ਸ਼ੰਕਾ ਦੂਰ ਨਹੀਂ ਹੋ ਸਕਿਆ।
ਰਸਨਾ ਫਿੱਕਾ ਬੋਲਣਾ ਤੋਂ ਭਾਵ ਹੈ ਕਿ ਉਹ ਜੋ ਬੋਲ ਰਹੇ ਆ ਉਹਦੇ ਚ ਗੁਰਮਤ ਦਾ ਗੁਣ ਨਹੀਂ ਹੈ। ਹਾਂਜੀ,
ਫਿੱਕਾ ਵੀ ਇਹ ਝੂਠ ਹੈ, ਫਿੱਕਾ ਝੂਠ ਹੀ ਹੁੰਦਾ,
ਯਾ ਸੰਸਾਰ ਦਾ ਸੱਚ ਤਾਂ ਹੋ ਸਕਦਾ ਪਰ ਗੁਰਮਤ ਦਾ ਸੱਚ
ਨਾਮ ਦਾ ਸੱਚ ਨਹੀਂ ਹੈ। ਹਾਂਜੀ,
ਨਾਨਕ ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ,
ਨਾਨਕ ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ, ਉਹਨਾਂ ਦੀ ਤਾਂ ਕਿਰਤ ਹੈ, ਉਹ ਤਾਂ ਧੰਦਾ ਬਣਾਇਆ ਹੋਇਆ ਕੋਈ ਨਾ ਮੇਟਣ ਹਾਰ, ਇਹ ਉਹਨਾਂ ਦਾ ਧੰਦਾ ਨਹੀਂ ਕੋਈ ਛਡਾ ਸਕਦਾ, ਉਹ ਧੰਦੇ ਲੱਗੇ ਹੋਏ ਨੇ ਆਪਣੇ, ਕਮਾਈ ਹੈ ਉਹਨਾਂ ਦੀ, ਕਿਰਤ ਹੈ ਉਹ ਨਹੀਂ ਕੋਈ ਨਾ ਉਹ ਛੱਡਣ ਨਾ ਕੋਈ ਛਡਾ ਸਕੇ। ਹਾਂਜੀ,
ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ, ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ,
ਜਿਹੜੇ ਆਪਣੇ ਪ੍ਰਭ ਦੀ ਸਿਫਤਲਾ ਕਰਦੇ ਨੇ ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ ਹੈ, ਸੰਸਾਰ ਚ ਉਹਨਾਂ ਦੀ ਸੋਭਾ ਹੁੰਦੀ ਹੈ। ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ, ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਕੇ ਸੱਚ ਨੂੰ ਮੰਨ ਲੈਂਦੇ ਨੇ, ਸੱਚ ਵਿੱਚ ਵਸਾ ਲੈਂਦੇ ਨੇ, ਹਉਮੈ ਦਾ ਤਿਆਗ ਕਰ, ਹਉਮੈ ਤਿਆਗੇ ਬਿਨਾਂ ਸੱਚ ਮੰਨੇ ਨਹੀਂ ਹੁੰਦਾ, ਸੱਚ ਨਹੀਂ ਮਨ ਹੁੰਦਾ ਜਿੰਨਾ ਚਿਰ ਹਉਮੈ ਅੰਦਰ ਹੈ, ਹਉਮੈ ਨੂੰ ਤਿਆਗ ਕੇ ਹੀ ਸੱਚ ਮਨ ਹੁੰਦਾ।
ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ,
ਸੱਚ ਬਾਣੀ ਗੁਣ ਉਚਰੈ, ਸਤਿਗੁਰਾਂ ਨੇ ਤਾਂ ਸੱਚ ਬਾਣੀ ਉਚਾਰਨ ਕੀਤੀ ਹੈ, ਸੱਚਾ ਸੁਖ ਪਾਏ, ਜਿਹੜਾ ਸੱਚਾ ਆਦਮੀ ਹੈ ਉਸੇ ਨੂੰ ਸੁਖ ਮਿਲਦਾ, ਸੁਖਦਾਇਕ ਹੈ ਉਹਦੇ ਵਾਸਤੇ, ਸੱਚਿਆਂ ਵਾਸਤੇ ਹੀ ਸੁਖਦਾਇਕ ਹੈ ਬਾਣੀ, ਝੂਠਿਆਂ ਵਾਸਤੇ ਦੁਖਦਾਇਕ ਹੈ, ਝੂਠਿਆਂ ਨੂੰ ਬੁਰੀ ਲੱਗਦੀ ਹੈ, ਝੂਠਿਆਂ ਨੂੰ ਨਹੀਂ ਸੁਖਦਾਇਕ ਹੈ ਬਾਣੀ। ਹਉਮੈ ਨੂੰ ਵਿੱਚੋਂ ਦੂਰ ਕਰਕੇ ਸੱਚ ਨੂੰ ਮਨ ਚ ਵਸਾ ਲੈਂਦੇ ਨੇ ਜਿਹੜੇ ਸੱਚੇ ਗੁਣਾਂ ਦਾ ਉਚਾਰਨ ਕਰਦੇ ਨੇ, ਸੱਚਾ ਸੁਖ ਪਾਏ, ਸੱਚਾ ਸੁਖ ਪਾਉਂਦੇ ਨੇ। ਹਾਂਜੀ,
ਮੇਲ ਭਇਆ ਕਿਰੀ ਵਿਛੁੰਨਿਆ, ਗੁਰਪੁਰਖ ਮਿਲਾਏ ਮਨ ਮੈਲਾ, ਐਵ ਸ਼ੁੱਧ ਹੈ ਹਰ ਨਾਮ ਧਿਆਈ।
ਮੇਲ ਭਇਆ ਕਿਰੀ ਵਿਛੁੰਨਿਆ, ਚਿਰਾਂ ਦੇ ਜਿਹੜੇ ਬਹੁਤ ਦੇਰ ਦੇ ਪਿਛੜੇ ਸੀ ਉਹਦਾ ਮੇਲ ਹੋ ਗਿਆ, ਸੱਚਖੰਡ ਤੋਂ ਪਿਛੜਿਆ ਆਇਆ ਸੀ, ਆਪਣੇ ਆਪ ਨੂੰ ਵੀ ਪਿਛੜਿਆ ਆਇਆ ਸੀ, ਦਾਲ ਹੋਈ ਹੋਈ ਸੀ, ਸੱਚਾ ਝੂਠ ਦੇ ਵਿਚਾਲੇ ਸੀ, ਚਿੱਤ ਕਰਕੇ ਸਚਿਆਰਾ ਸੀ, ਮਾਂ ਕਰਕੇ ਕੂੜਿਆਰਾ ਸੀ, ਇਹ ਵਿਛੋੜਾ ਸੀ, ਦੁਚਿੱਤੀ ਦੇ ਵਿੱਚ ਸੀ, ਮਨਿਕ ਚਿੱਤ ਹੋ ਗਿਆ, ਮੇਲ ਹੋ ਗਿਆ,
ਗੁਰਪੁਰਖ ਮਿਲਾਏ,
ਗਿਆਨਵਾਨ ਇੱਕ ਪੁਰਖ ਮਿਲਿਆ, ਸਤਿਗੁਰ ਮਿਲਿਆ, ਕੋਈ ਗਿਆਨਵਾਨ ਉਹਨੇ ਮਿਲਾ ਤਾ, ਉਹਨੇ ਐਸੀ ਸੋਚ ਦਿੱਤੀ, ਐਸਾ ਗਿਆਨ ਦਿੱਤਾ, ਇੱਕ ਹੋ ਗਏ, ਐਸੀ ਸਮਝ ਦਿੱਤੀ, ਐਸਾ ਉਪਦੇਸ਼ ਦਿੱਤਾ, ਉਹਦੇ ਨਾਲ ਮਿਲ ਗਏ।
ਹਾਂਜੀ, ਮਨ ਮੈਲਾ ਇਹ ਸ਼ੁੱਧ ਹੈ ਹਰ ਨਾਮ ਤੇ ਆਈ,
ਇਸ ਤਰੀਕੇ ਨਾਲ ਜਿਹੜਾ ਮੈਲਾ ਮਨ ਸੀ ਉਹ ਸ਼ੁੱਧ ਹੋ ਗਿਆ, ਔਰ ਹੁਣ ਧਿਆਨ ਹਰ ਨਾਮ ਦੇ ਵਿੱਚ ਹੈ, ਧਿਆਨ ਮਾਇਆ ਦੀ, ਧਿਆਨ ਮਾਇਆ ਚੋਂ ਧਿਆਨ ਹਟ ਗਿਆ, ਪਹਿਲਾਂ ਮਾਇਆ ਵਿੱਚ ਧਿਆਨ ਰਹਿੰਦਾ ਸੀ, ਔਗਣਾ ਚ ਧਿਆਨ ਰਹਿੰਦਾ ਸੀ, ਹੁਣ ਔਗਣਾ ਚ ਮਾਇਆ ਧਿਆਨ ਨਹੀਂ ਰਹਿੰਦਾ,
ਜਿਹੜਾ ਅੱਧਾ ਹਿੱਸਾ ਮੈਲਾ ਸੀ ਉਹ ਹੁਣ ਸ਼ੁੱਧ ਹੋ ਗਿਆ ਜੀ,
ਸ਼ੁੱਧ ਹੋ ਗਿਆ,
ਹੁਣ ਫਿਰ ਇਹ ਪੂਰਨ ਬ੍ਰਹਮ ਬਣ ਗਿਆ ਜੀ।
ਹਾਂ, ਪੂਰਨ ਬ੍ਰਹਮ ਬਣ ਗਿਆ।
ਠੀਕ ਹੈ ਜੀ, ਜਿਵੇਂ ਭੱਟ ਜੀ ਕਹਿੰਦੇ ਪ੍ਰਤਾਪ ਸਰੇ ਦਾ ਗੁਰ ਅਰਜਨ ਕੇ
ਪੂਰਨ ਬ੍ਰਹਮ ਨਿਵਾਸ ਲਿਓ।
ਠੀਕ ਹੈ, ਤੇ ਉਹ ਵਾਲੀ ਹੁਣ ਅਵਸਥਾ ਆ ਗਈ।
ਹਾਂਜੀ ਹਾਂਜੀ,
ਠੀਕ ਹੈ ਜੀ, ਇੱਥੇ 17ਵੀਂ ਪੌੜੀ ਦੀ ਸਮਾਪਤੀ ਹੈ ਜੀ।
ਜੀ।